SBS live streams and podcasts are supported by advertising.
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
Tusi ho SBS Punjabi de naal.
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਦੁਨੀਆ ਭਰ ਵਿੱਚ ਵਸੇ ਪੰਜਾਬੀਆਂ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦੀ ਦਰ 4.8% ਤੇ ਪਹੁੰਚੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲੀ ਵਾਰ ਮੰਨਿਆ ਕਿ ਉਨ੍ਹਾਂ ਦੇ ਮੁਲਕ ਵਿੱਚ ਖਾਲਿਸਤਾਨੀ ਅਨਸਰ ਮੌਜੂਦ ਨੇ। ਨਿਊਜ਼ੀਲੈਂਡ ਵਿੱਚ ਗਰਮੀਆਂ ਦੀ ਰੁੱਤ ਵੱਲ ਮੌਸਮ ਨੇ ਮੋੜਾ ਕੱਟਿਆ। ਲਹਿੰਦੇ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਦੇ ਖਰਾਬ ਹੁੰਦਿਆਂ ਲਾਹੌਰ ਦੀਆਂ ਪਾਰਕਾਂ ਵਿੱਚ ਸਨਾਟਾ ਛਾਇਆ। ਇਟਲੀ ਵਿੱਚ ਪੰਜਾਬੀਆਂ ਦੀ ਰਾਜਨੀਤਿਕ ਭਾਈਵਾਲੀ ਤੇ ਚਰਚਾ। ਪਾਕਿਸਤਾਨ ਦੀ ਗੁਰਧਾਮ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 15-23 ਨਵੰਬਰ ਤੱਕ ਹੋਵੇਗੀ। ਇੰਗਲੈਂਡ ਦੇ ਵਿੱਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ ਅਤੇ ਕੁਝ ਰੰਗ ਸ਼ਾਇਰੀ ਦੇ। ਸਟੈਟਸ ਐਨਜ਼ੈਡ ਦੇ ਤਾਜ਼ਾ ਜਾਰੀ ਅੰਕੜਿਆਂ ਦੇ ਮੁਤਾਬਕ ਬੀਤੇ 4 ਸਾਲਾਂ ਵਿੱਚ ਨਿਊਜ਼ੀਲੈਂਡ ਵਿੱਚ ਇਸ ਵੇਲੇ ਦੀ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਦਿਖਾਈ ਗਈ ਹੈ। ਅੰਕੜੇ ਗਵਾਹ ਨੇ ਕਿ ਬੀਤੇ 3 ਮਹੀਨਿਆਂ ਦੇ ਮੁਕਾਬਲੇ ਸਤੰਬਰ, ਅਕਤੂਬਰ ਅਤੇ ਨਵੰਬਰ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਕੇ 4.8% ਹੋ ਗਈ ਹੈ। ਦਸੰਬਰ 2020 ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਦਰ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਦੀ ਮੰਨੀਏ ਤੇ ਉਹਨਾਂ ਦੇ ਅਨੁਮਾਨਿਤ ਅੰਕੜੇ 5% ਦੇ ਅੰਕੜੇ ਤੋਂ ਇਹ ਗਿਣਤੀ ਹਾਲੇ ਵੀ ਘੱਟ ਦੱਸੀ ਜਾ ਰਹੀ ਹੈ। ਤੇ ਉਧਰ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਦੀਵਾਲੀ ਦੇ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਬਹੁਤ ਸਾਰੀਆਂ ਗੱਲਾਂ ਨੂੰ ਗੋਲ ਮੋਲ ਕੀਤਾ ਗਿਆ, ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲੀ ਵਾਰ ਸਪਸ਼ਟ ਤੌਰ ਤੇ ਇਹ ਮੰਨਿਆ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਮੌਜੂਦ ਨੇ। ਹਾਲਾਂਕਿ ਉਹਨਾਂ ਨੇ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਇਹ ਲੋਕ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਨਹੀਂ ਕਰਦੇ। ਇਹ ਉਹ ਦਿਨ ਨੇ ਜਦੋਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਤੋਂ ਬਾਅਦ ਇਹਨੀ ਦਿਨੀ ਯਾਨੀ ਕਿ 17 ਨਵੰਬਰ ਨੂੰ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਆਕਲੈਂਡ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਰੈਫਰੈਂਡਮ ਆਯੋਜਿਤ ਕੀਤਾ ਜਾ ਰਿਹਾ ਹੈ। ਯਾਦ ਰਹੇ ਭਾਰਤ ਅਤੇ ਕੈਨੇਡਾ ਦੇ ਕੂਟਨੀਤਿਕ ਸੰਬੰਧਾਂ ਵਿੱਚ ਹਾਲੇ ਵੀ ਬਹੁਤ ਕੜਵਾਹਟ ਹੈ। ਬੀਤੇ ਦਿਨੀ ਹੋਈ ਧਾਰਮਿਕ ਕਸ਼ੀਦਗੀ ਤੋਂ ਬਾਅਦ ਹਿੰਦੂ ਧਰਮ ਅਤੇ ਸਿੱਖ ਧਰਮ ਦੇ ਨਾਲ ਮੰਨਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਅਤੇ ਫਿਰ ਰਿਹਾਅ ਕੀਤੇ ਜਾਣ ਦੀਆਂ ਖਬਰਾਂ ਨਸ਼ਰ ਹੋਈਆਂ। ਹਾਲਾਂਕਿ ਉਹਨਾਂ ਦੇ ਨਿੱਜੀ ਵਿਸ਼ਵਾਸ ਦੇ ਮੱਦੇਨਜ਼ਰ ਪੁਲਿਸ ਕਿਸੇ ਵੀ ਟਿੱਪਣੀ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ। ਅਤੇ ਇੱਧਰ ਜੇ ਗੱਲ ਕਰੀਏ, ਨਿਊਜ਼ੀਲੈਂਡ ਦੇ ਵਿੱਚ ਮੌਸਮ ਕਾਫੀ ਵਲ ਕੱਟ ਗਿਆ। ਗਰਮੀਆਂ ਦੀ ਰੁੱਤ ਵੱਲ ਨੂੰ ਮੁੜਦੇ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਸੈਲਾਨੀਆਂ ਦਾ ਆਉਣਾ ਸ਼ੁਰੂ ਹੋ ਚੁੱਕਾ ਹੈ, ਉੱਥੇ ਇਮੀਗ੍ਰੇਸ਼ਨ ਦੇ ਕਾਗਜ਼ਾਂ ਵਿੱਚ ਹੋ ਰਹੀ ਦੇਰੀ ਦੇ ਕਾਰਨ ਬਹੁਤ ਸਾਰੇ ਏਸ਼ੀਅਨ ਸੈਲਾਨੀ ਹਾਲੇ ਵੀ ਨਿਊਜ਼ੀਲੈਂਡ ਦੇ ਵੀਜ਼ੇ ਦੀ ਉਡੀਕ ਵਿੱਚ ਨੇ। ਉੱਧਰ ਪਰਾਲੀ ਪ੍ਰਬੰਧਨ ਨਾ ਹੋਣ ਕਰਕੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਜਿੱਥੇ ਬੁਰੀ ਤਰ੍ਹਾਂ ਹਵਾ ਦੀ ਗੁਣਵੱਤਾ ਦੇ ਨਾਲ ਜੂਝ ਰਹੇ ਨੇ, ਉੱਥੇ ਗੰਧਲੀ ਹਵਾ ਦੇ ਮੁਤਾਬਕ ਹੁਣ ਲਾਹੌਰ ਦੇ ਵਿੱਚ ਲਹਿੰਦੇ ਪੰਜਾਬ ਦੀ ਸਰਕਾਰ ਨੇ ਨਵੇਂ ਹੁਕਮ ਲਾਗੂ ਕਰ ਦਿੱਤੇ ਨੇ ਅਤੇ ਲਗਭਗ ਸਾਰੀਆਂ ਹੀ ਜਨਤਕ ਥਾਵਾਂ 'ਤੇ ਪਾਬੰਦੀ ਲਾਗੂ ਕਰ ਦਿੱਤੀ ਹੈ। ਇਹ ਉਹ ਦਿਨ ਨੇ ਜਦੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਪਾਕਿਸਤਾਨ ਦੀ ਗੁਰਧਾਮ ਯਾਤਰਾ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਬਹੁਤ ਸਾਰੇ ਸ਼ਰਧਾਲੂ ਆ ਰਹੇ ਨੇ। ਇੰਨਾ ਹੀ ਨਹੀਂ, ਉੱਥੇ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੇ ਵਿੱਚ ਵੀ ਬਹੁਤ ਸਾਰੇ ਲੇਖਕ ਬੁੱਧੀਜੀਵੀ ਸੰਸਾਰ ਭਰ ਤੋਂ ਸ਼ਿਰਕਤ ਕਰਨਗੇ। ਯਾਦ ਕਰਾਉਣਾ ਚਾਹਾਂਗੇ, ਗੁਰਧਾਮਾਂ ਦੀ ਯਾਤਰਾ ਦੇ ਮੱਦੇਨਜ਼ਰ 15 ਨਵੰਬਰ ਤੋਂ 23 ਨਵੰਬਰ ਤੱਕ ਪਾਕਿਸਤਾਨ ਦੇ ਵਿੱਚ ਇਹ ਜੱਥੇ ਰਹਿਣਗੇ। ਅਤੇ ਉੱਧਰ ਇਟਲੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਿੱਥੇ ਪੰਜਾਬੀ ਵਸੇ ਹੋਏ ਨੇ, ਅਤੇ ਹੁਣ ਹੋਰਨਾਂ ਦੇਸ਼ਾਂ ਵਾਂਗਰ ਇਟਲੀ ਦੀ ਸਿਆਸਤ ਵਿੱਚ ਵੀ ਭਾਰਤੀ ਲੋਕ ਆਪਣੀ ਰਾਜਨੀਤਿਕ ਭਾਈਵਾਲੀ ਨਿਭਾਉਂਦੇ ਨਜ਼ਰ ਆਉਣਗੇ। ਜਿਸ ਦੇ ਚੱਲਦਿਆਂ ਰਾਜਧਾਨੀ ਰੋਮ ਦੇ ਵਿੱਚ ਜਿੱਥੇ ਭਾਰਤੀ ਭਾਈਚਾਰਾ ਸੰਘਣੀ ਆਬਾਦੀ ਦੇ ਵਿੱਚ ਵੱਸਦਾ ਹੈ, ਉੱਥੋਂ ਦੇ ਪ੍ਰਮੁੱਖ ਸ਼ਹਿਰ ਅਨਸੀਓ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਜੋ ਕਿ 17 ਅਤੇ 18 ਨਵੰਬਰ ਨੂੰ ਹੋਣ ਜਾ ਰਹੀਆਂ ਨੇ, ਉੱਥੋਂ ਦੀ ਸਿਆਸੀ ਪਾਰਟੀ PD ਵੱਲੋਂ ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਅਤੇ ਡਾਕਟਰ ਧਰਮਪਾਲ ਸਿੰਘ ਨੂੰ ਕੌਂਸਲ ਦੇ ਮੈਂਬਰ ਬਣਨ ਵਾਸਤੇ ਉਮੀਦਵਾਰ ਐਲਾਨਿਆ ਗਿਆ ਹੈ। ਅਤੇ ਯੂਰਪ ਤੋਂ ਹੀ ਖਬਰ ਹੈ ਕਿ ਇੰਗਲੈਂਡ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਧਰਮ ਅਤੇ ਉਤਸ਼ਾਹ ਦੇ ਮੁਤਾਬਕ ਯਾਦ ਕੀਤਾ ਗਿਆ। ਯਾਦ ਕਰਾਉਣਾ ਚਾਹਾਂਗੇ, ਭਾਵੇਂ ਕਿ ਇਹ ਫੌਜੀ ਅੰਗਰੇਜ਼ਾਂ ਦੀ ਫੌਜ ਦਾ ਹਿੱਸਾ ਸਨ, ਪਰ ਜਿਸ ਬਹਾਦਰੀ ਨਾਲ ਉਹਨਾਂ ਨੇ ਦੁਸ਼ਮਣ ਦੇ ਨਾਲ ਲੋਹਾ ਲਿਆ, ਉਸ ਤੋਂ ਬਾਅਦ ਉਹ ਮਹਾਰਾਣੀ ਦੇ ਸ਼ੁਭਚਿੰਤਕ ਬਣਦਿਆਂ ਵੱਖ ਵੱਖ ਮੁਲਕਾਂ ਦੇ ਵਸਨੀਕ ਵੀ ਬਣੇ, ਜਿਨ੍ਹਾਂ ਵਿੱਚੋਂ ਕੈਨੇਡਾ ਅਤੇ ਇੰਗਲੈਂਡ ਪ੍ਰਮੁੱਖ ਦੱਸੇ ਜਾ ਰਹੇ ਨੇ। ਅਤੇ ਇੱਧਰ ਖਬਰ ਇੱਕ ਵਾਰ ਫਿਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਯਾਨੀ ਕਿ 24 ਨਵੰਬਰ ਨੂੰ ਕਬੱਡੀ ਦਾ ਵਿਸ਼ਵ ਕੱਪ ਹੋਣਾ ਹੈ, ਜਿਸ ਲਈ ਟਾਕਨਣੀ ਗੁਰੂ ਘਰ ਦੀਆਂ ਖੇਡ ਮੈਦਾਨਾਂ ਨੂੰ ਸਜਾਇਆ ਜਾ ਰਿਹਾ ਹੈ। ਦੂਜੇ ਪਾਸੇ 30 ਨਵੰਬਰ ਅਤੇ 1 ਦਸੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਹੋਣਗੀਆਂ। ਤੋ ਉਧਰ ਸਿੱਖ ਫੌਰ ਜਸਟਿਸ ਯਾਨੀ ਕਿ SFJ ਦੇ ਮੁਖੀ ਗੁਰਪਤਵੰਤ ਪੰਨੂ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਅਯੁੱਧਿਆ ਸਥਿਤ ਪਵਿੱਤਰ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਸਲ ਵਿੱਚ ਰਾਮ ਮੰਦਰ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਵਾਇਦ ਨੂੰ ਜਾਰੀ ਕਰਨ ਦੀ ਗੱਲ ਆਖੀ ਗਈ ਹੈ। ਇੰਨਾ ਹੀ ਨਹੀਂ, ਪੰਨੂ ਨੇ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਸ਼੍ਰੀ ਚੰਦਰ ਆਰੀਆ ਨੂੰ ਵੀ ਅਜਿਹੀ ਧਮਕੀ ਦਿੱਤੀ ਹੈ। ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੈਨੇਡਾ ਦੇ ਵੱਖ ਵੱਖ ਨੇਤਾਵਾਂ ਨੇ ਇਸ ਮੌਕੇ ਆਪਸੀ ਸਦਭਾਵਨਾ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਾਰੀ ਰੱਖੀ ਹੋਈ ਹੈ। ਅਤੇ ਇੱਧਰ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਚੰਗੇ ਕਾਰਨਾਂ ਕਰਕੇ ਭਾਈਚਾਰਾ ਸੁਰਖੀਆਂ ਦੇ ਵਿੱਚ ਹੈ। ਦਰਅਸਲ ਬੀਤੇ ਵਰ੍ਹੇ ਜਦੋਂ ਇੱਕ ਵਾਵਰੋਲਾ ਯਾਨੀ ਕਿ ਸਾਈਕਲੋਨ ਗੈਬਰੀਅਲ ਆਇਆ ਅਤੇ ਉਸ ਦੇ ਤੁਰੰਤ ਪ੍ਰਭਾਵ ਤੋਂ ਬਾਅਦ ਸਿੱਖ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਇੱਥੋਂ ਦੇ ਵੱਖ ਵੱਖ ਭਾਈਚਾਰਿਆਂ ਨੂੰ ਖਾਣਾ ਅਤੇ ਰਿਹਾਇਸ਼ ਮੁਹੱਈਆ ਕਰਵਾਈ। ਇੰਨਾ ਹੀ ਨਹੀਂ, ਉਹਨਾਂ ਨੇ ਤੁਰੰਤ ਮੁਰੰਮਤ ਕਰਨ ਦੇ ਲਈ ਵੀ ਆਪਣੀਆਂ ਮੁਫ਼ਤ ਸੇਵਾਵਾਂ ਪੇਸ਼ਕਸ਼ ਕੀਤੀਆਂ, ਜਿਸ ਵਜ੍ਹਾ ਨਾਲ ਇੱਥੋਂ ਦੀ ਸਰਕਾਰ ਨੇ ਆਖਿਰਕਾਰ ਹੁਣ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਿਆਂ ਇਸ ਕੁਦਰਤੀ ਆਫ਼ਤ ਦੌਰਾਨ ਭਾਈਚਾਰੇ ਦੀ ਸਦਭਾਵਨਾ ਅਤੇ ਸਹਿਯੋਗ ਨੂੰ ਦਰਸਾਉਣ ਵਾਲੀ ਇੱਕ ਫਿਲਮ ਵਾਸਤੇ ਸਿੱਖ ਭਾਈਚਾਰੇ ਤੋਂ ਮਦਦ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਅਸਲ ਵਿੱਚ ਸਿੱਖਾਂ ਨੂੰ ਇਸ ਦੇ ਵਿੱਚ ਸੁਨਹਿਰੀ ਪਰਦੇ ਉੱਤੇ ਰੂਪਮਾਨ ਕਰਨਾ ਚਾਹੁੰਦੇ ਨੇ। ਅਤੇ ਨਿਊਜ਼ੀਲੈਂਡ ਤੋਂ ਹੀ ਖਬਰ ਹੈ ਕਿ ਇੱਥੋਂ ਦੇ ਕਾਨੂੰਨ ਮੰਤਰੀ ਜਨਾਬ ਪੌਲ ਗੋਲਡ ਸਮਿਥ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਜਾਂ ਮਹਿਲਾ ਵਿਸ਼ੇਸ਼ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦਰਅਸਲ ਇਹ ਨਵਾਂ ਕਾਨੂੰਨ ਬਿੱਲ ਪਾਸ ਕੀਤਾ ਗਿਆ ਬੀਤੇ ਦਿਨਾਂ ਦੇ ਦੌਰਾਨ ਦੀਵਾਲੀ ਦੇ ਫੰਕਸ਼ਨਾਂ ਵਿੱਚ ਸਮਾਗਮਾਂ ਵਿੱਚ ਜਦੋਂ ਜਿਸਮਾਨੀ ਛੇੜਖਾਨੀ ਕਰਨ ਦੀਆਂ ਘਟਨਾਵਾਂ ਦੀ ਬਹੁਤ ਸਾਰੀ ਰਿਪੋਰਟਿੰਗ ਨਿਊਜ਼ੀਲੈਂਡ ਦੀ ਪੁਲਿਸ ਤੱਕ ਪਹੁੰਚੀ। ਉਸ ਤੋਂ ਬਾਅਦ ਦੇਸ਼ ਦੇ ਕਾਨੂੰਨ ਵਿੱਚ ਪਿਛਲੇ ਸਾਲ ਤੋਂ ਹੀ ਇਸ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਆਖਿਰਕਾਰ ਇਸ ਕਾਨੂੰਨ ਨੂੰ ਹੋਂਦ ਵਿੱਚ ਲਿਆਂਦਾ ਗਿਆ। ਇੰਨਾ ਹੀ ਨਹੀਂ, ਨਿਊਜ਼ੀਲੈਂਡ ਦੇ ਸਮਾਜ ਵਿਚਲੇ ਮਾਣਹਾਨੀ ਦੇ ਮਾਮਲੇ ਵੀ ਇਸ ਕਾਨੂੰਨ ਦੇ ਦਾਇਰੇ ਵਿੱਚ ਆਉਣਗੇ। ਬੁਲੇਟਿਨ ਦੇ ਆਖਿਰ ਵਿੱਚ ਗੁਰਤੇਜ ਕੁਹਾਰ ਵਾਲਾ ਉਹਨਾਂ ਦੇ ਇਸ ਖਿਆਲ ਦੇ ਨਾਲ ਦਿਓ ਆ ਗਿਆ ਕਿ ਤੂੰ ਆਵਾਜ਼ ਆਉਂਦੀ ਹੈ ਜਿਵੇਂ ਚਾਨਣ ਬੁਲਾਉਂਦਾ ਹੈ, ਕੋਈ ਮੱਧਮ ਜਿਹਾ ਸੂਰਜ ਮੇਰੀ ਨੀਂਦਰ 'ਚ ਆਉਂਦਾ ਹੈ। ਤਸੱਲੀ ਹੈ ਕਿ ਸਾਰਾ ਕੁਝ ਅਜੇ ਪੱਥਰ ਨਹੀਂ ਹੋਇਆ, ਅਜੇ ਵੀ ਕੁਝ ਕਿਤੇ ਜ਼ਿੰਦਾ ਤੜਕਦਾ ਛਟਪਟਾਉਂਦਾ ਹੈ। ਦੋਹਾਂ 'ਚ ਕੌਣ ਤੁਰਦਾ ਹੈ ਅਜੇ ਇਹ ਭੇਤ ਨਾ ਲੱਗਾ, ਮੁਕਾਉਂਦਾ ਹਾਂ ਮੈਂ ਪੈਂਡੇ ਜਾਂ ਸਫ਼ਰ ਮੈਨੂੰ ਮੁਕਾਉਂਦਾ ਹੈ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
SBS is Australia's most trusted multilingual broadcaster. Our listeners are loyal, highly engaged and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.